खुदावंद के जलाली नाम में आप सबकी सलामती हो और खुदावंद आपको बड़ी बरकत दे आज के दिन में कि हम जो कुछ सीखें उसके कलाम में से अमल करने वाले बने, उस पर यकीन करने वाले बने। सो आए हम खुदावंद के हुजूर चंद लम्हों के लिए झुक जाएंगे। हालेलुया। और खुदावंद से दुआ करेंगे कि खुदा बाप इस बेदीन जमाने में, इस आरजी जमाने में, फना होने वाले, तबाह होने वाले इस दुनिया में, खुदावंद खुदा हम सबको जब तक इस जमीन पर जीते हैं ईमान में कायम रख। क्योंकि खुदावंद तूने अपने कलाम में कहा है कि अंगूर का हकीकी दरख्त मैं हूं और जो कोई मुझ में कायम रहेगा वो बहुत सा फल लाएगा। सो खुदावंद के हुजूर दुआ करेंगे। खुदा बाप आज हम जो कुछ भी सीखें हमारी जिंदगियों में 100 गुना फल लाए। हमारा अबलीस मुखालफत, हमारा मुखालफत करने वाला अबलीस, हमारा मुखालफ उस सच्चाई को जो आज हम पढ़ने वाले हैं, सुनने वाले हैं, चुराने वाला ना बने, बल्कि खुदावंद हम उसे अपने दिलों में जगा दें, उस कलाम को जो सुने उस पर अमल करने वाले बने। यीशु मसीह के नाम में ये दुआ मांगते हैं, आमीन। मेरे साथ निकालें नए अहदनामा में से इफ़सियों के नाम पालूस रसूल का खत, उसका पहला बाप, उसकी 19वीं आयत से लेकर 23वीं आयत तक यह हवाला पढ़ा जाएगा। इसलिए बच्चों से खासकर दरखास्त है कि वो खामोशी से बैठें और मेरी तरफ देखते रहें, इर्द गिर्द देखेंगे तो आप मसला पैदा करेंगे। सो खुदावंद के जिंदगी बख्श कलाम में से इफ़सियों के नाम पालूस रसूल का खत, उसका पहला बाप, उसकी 19वीं आयत में यूं लिखा है, और हम ईमान लाने वालों के लिए उसकी बड़ी कुदरत क्या ही बेहद है, उसकी बड़ी कुवत की तासीर के मुआफिक जो उसने मसीह में की जब उसे मुर्दों में से जलाकर अपनी दाहिनी तरफ आसमानी मकामों पर बिठाया, और हर तरह की हुकूमत और इख्तियार और कुदरत और रियासत और हर एक नाम से बहुत बुलंद किया, जो ना सिर्फ इस जहां में बल्कि आने वाले जहां में भी लिया जाएगा, और सब कुछ उसके पांव तले कर दिया और उसको सब चीजों का सरदार बनाकर कलीसिया को दे दिया। ये उसका बदन है और उसी की मामूरी जो हर तरह से सबका मामूर करने वाला है। खुदावंद के पाक कलाम के पढ़े और सुने जाने पर खुदावंद की बरकत हो। हम पिछले महीनों से इस खत में से सीख रहे हैं और आप जान ही चुके होंगे कि तरीकाकार क्या है, आयत बा आयत कलाम में से सीखना, बजाय के इस इतवार में आपको मूसा की कहानी बता दूं, अगले इतवार आपको नू नबी के बारे में बता दूं, तो वो उतना फायदामंद नहीं ठहरेगा जितना जब हम आयत बा आयत मतालिया करेंगे। जैसे मिसाल के तौर पर दिन, फिर क्या आता है हफ्ता, फिर महीना और फिर साल। साल एक ही बात में नहीं आ जाता। और मैं चाहता हूं कि जब आप जैसे मेरे साथ बाइबल मुकद्दस में से पढ़ रहे हैं तो आपको पता हो कि हम क्या पढ़ रहे हैं, क्या बात हो रही है। सो पिछले दिनों से हमने शुरू किया है जो टॉपिक, यानी के जो मजमून, जिसके बारे में जो बात हम सीख रहे हैं, यीशु मसीह मुर्दों में से जी उठा। और आने वाले कुछ महीनों में हम यीशु मसीह के मुर्दों में से जी उठने की ईद को भी मनाएंगे, जिसे ईद क़यामत अल मसीह कहा जाता है, जिसे ईस्टर भी कहा जाता है, यानी कि यीशु मसीह की दोबारा मुर्दों में से जी उठने की हालत और वो दिन। सो आज हम सीखेंगे इसी के तलक से, और हम पिछले दिनों से सीख रहे हैं उन सबूतों के साथ जो सुबह को इबादत होती है, कि यीशु मसीह अपने कॉल के मुताबिक मुर्दों में से जी उठा। हमने ये बात सीखी। उसके बाद यीशु मसीह को बदनाम करने के लिए और झूठा साबित करने के लिए मजहबी लोगों ने कहा कि वो जी नहीं उठा, तो शिगिर्दों ने क्या किया, सबूत दिए कि वो जी उठा है, वो जिंदा है, उनको दिखाई दिया है, वो उन पर जाहिर हुआ है, वो बदन रखता है, वो सच्चा है। सो आज हम देखेंगे کہ یسوع مسیح جس کی آپ اور میں منادی کرتے ہیں، جس پر آپ اور میں یقین رکھتے ہیں، اس کی قبر آج بھی خالی ہے. اور آج میں چاہتا ہوں کہ اس یسوع مسیح کے بارے میں جانیں جو آج، کل، بلکہ اب تک یکساں ہے. سو میں چاہتا ہوں میرے ساتھ ایک حوالہ نکالیں. دوسرا کرنتھیوں، نہیں پہلے دیکھیں گے پہلا کرنتھیوں اس کا 15 باب اس کی 20 آئے سے. یہاں پر بھی خدا کا بندہ پالوس رسول ان لوگوں کو جیسی آپ کلیسیاں ہیں، اس کلیسیا کو کیا کرتا ہے؟ دلیلیں پیش کرتا ہے، ان کو بتاتا ہے کہ تمہارا ایمان بے فائدہ نہیں ہے. اس وقت کرنتھس کی کلیسیا میں کچھ لوگ داخل ہو گئے جو یسوع مسیح کے نام سے اور یسوع مسیح کے نام پر آئے تھے، لیکن وہ انکار کرتے تھے کہ مردے جی اٹھ نہیں سکتے. اور ہم نے پچھلے دنوں میں اس ٹولے کے بارے میں سیکھا تھا. صدوقی نئے عہد نامہ میں جب دیکھتے ہیں، یہ ایسا فرقہ تھا، ایسے لوگوں کا گروپ تھا جو نہ یہ یقین کرتے تھے کہ مردے جی اٹھتے ہیں اور نہ وہ یہ یقین کرتے تھے کہ مرنے کے بعد کوئی زندگی ہے. لیکن بائبل مقدس کیا کہتی ہے؟ کہ مرنے کے بعد زندگی ہے. اگر کوئی آج اس بات کا یقین کر لے کہ مرنے کے بعد زندگی نہیں، تو پھر بائبل مقدس کیا جھوٹی ہو گئی؟ نہیں. کیا یسوع مسیح کا کہنا اور مردوں میں سے جی اٹھنا جھوٹا ٹھہرا؟ نہیں. اس لیے پہلا کرنتھیوں اس کا 15 باب اس کی 20 آیت میں لکھا ہے، لیکن فی الواقعہ مسیح مردوں میں سے جی اٹھا ہے، اور جو سو گئے ہیں ان میں پہلا پھل ہوا. کیونکہ جب آدمی کے سبب سے موت آئی، تو آدمی ہی کے سبب سے مردوں کی قیامت بھی آئی. یعنی کہ اب اس وقت، فی الواقعہ یعنی کہ اس وقت، اس گھڑی، وہ کہتا ہے کہ یسوع مسیح مردوں میں سے جی اٹھا ہے، اور جو سو گئے ہیں ان میں سے پہلا پھل ہے. یعنی کہ اس کے بعد بھی جو اس پر ایمان رکھتے ہیں وہ جی اٹھیں گے. اور پھر کیا لکھا ہے 22 آیت میں، 21 آیت؟ کیونکہ جب آدمی کے سبب سے موت آئی، تو آدمی ہی کے سبب سے مردوں کی قیامت بھی آئی. یہاں پر خدا کا بندہ پالوس رسول بتاتا ہے کہ یسوع مسیح جو دوسرا آدم ہے، آدم جو پہلا آدم ہے، روحانی موت کس کے وسیلہ سے آئی تھی؟ آدم کے. کس کے وسیلہ سے؟ باغ عدن میں جب اس نے خدا کی نافرمانی کی، تو کیا پیدا ہوئی؟ روحانی موت. کیا پیدا ہوئی؟ کیا آپ کو یقین ہے میں سچ بول رہا ہوں؟ نہیں یقین؟ تو پیدائش 2 باب اس میں دیکھ سکتے ہیں کہ خدا نے کہا تھا کہ تو اس پھل میں سے نہ کھانا، جب تو نے کھایا تو مرا. وہاں پر جسمانی موت کی بات نہیں ہو رہی تھی، بلکہ روحانی موت. جیسے ہی آدم نے پھل کھایا، ان کی آنکھیں کھل گئی اور ان کا روحانی تعلق خدا سے ٹوٹ گیا. اور یہی بات خدا کا بندہ پالوس کہتا ہے، جیسے آدم کے کہتا ہے کہ جب آدمی کے سبب سے موت آئی، تو آدمی ہی کے سبب سے مردوں کی قیامت بھی آئی. آدم کے سبب سے موت آئی، اور دوسرا آدم یسوع مسیح اس کے سبب سے کیا آئی؟ زندگی آئی. کیا آئی؟ زندگی آئی. نہیں یقین؟ اسی باب کو نکالیں، رکھیں، اس کی 45 آیت دیکھیں گے. لکھا ہے، چنانچہ لکھا بھی ہے کہ پہلا آدم یعنی زندہ نفس بنا. چنانچہ لکھا بھی ہے کہ پہلا آدمی یعنی آدم زندہ نفس بنا، پچھلا آدم زندگی بخشنے والی روح. پہلا کرنتھیوں اس کا 15 باب اس کی 45 آیت. یعنی آدم جو آیا وہ موت لے کر آیا. آدم نے مزہ چکھا تو موت آئی. یسوع مسیح نے موت کا مزہ چکھا تو کیا آیا؟ زندگی. کیا آئی؟ زندگی. اسی لیے ہم سب کی یہ امید ہے، اسی لیے خدا کے کلام میں ہمیں یہ گواہی ملتی ہے. پرانے عہد نامہ میں آپ کو پتا ہوگا ایلیا نے ایک مردہ زندہ کیا تھا نا ایک لڑکا زندہ, پھر علیشا نے ایک لڑکا زندہ کیا تھا نا جی. نہیں یقین تو آپ پڑھ سکتے ہیں پہلا سلاطین اس کا 17 باب, اس کی 17ویں آیت سے لے کر 24ویں آیت میں, وہاں پر ایلیا نے مردہ کو زندہ کیا. پھر ہم دیکھتے ہیں نئے عہد نامہ میں یائر کی بیٹی کو یسمسی نے زندہ کیا, لازر کو یسمسی نے زندہ کیا, اس بیوہ کے بیٹے کو زندہ کیا جس کا جنازہ رو کر خدا یسمسی نے اسے زندہ کیا. یہ ساری مثالیں گواہیاں کس لیے ہیں؟ کہ جو کوئی خداوند یسوع مسیح میں سوتا ہے وہ زندہ کیا جائے گا. اس لیے ہماری امید کیا ہے؟ بہت ہی عمدہ ہے. اور ہمیں وہی زور وہی قدرت حاصل ہے جو یسوع مسیح کو مردوں میں سے جلانے میں کام کر رہی تھی. وہ قدرت کون سی ہے, کسی کو پتا ہے؟ روح القدس. کون سی؟ خدا پاک روح جسے کہتے ہیں. کیا کہتے ہیں؟ پاک روح. خدا پاک روح جو آپ کا اور میرا مددگار ہے. سو اس پاک روح کی رہنمائی میں ہم چلتے ہیں. تو آج میں چاہتا ہوں کہ ایک حوالہ دیکھیں کہ یسوع مسیح مردوں میں سے جی اٹھا, اور جی اٹھنے کے بعد یسوع مسیح 40 دن تک, کتنے دنوں تک؟ 40 دن تک اپنے لوگوں پر ظاہر ہوتا رہا. کیا ہوتا رہا؟ یعنی کہ نظر آتا رہا. جیسے یہ بچے ایک دوسرے سے بات کر رہے ہیں, وہ ایک دوسرے سے ان سے شاگردوں سے باتیں کرتا رہا. یسوع مسیح 40 دن تک مردوں میں سے جی اٹھنے کے بعد زمین پر اپنے شاگردوں سے ملتا رہا, ان سے باتیں کرتا رہا, ان کو سکھاتا رہا, انہیں بتاتا رہا کہ تمہارا مقصد کیا ہے. آپ سوچتے ہوں گے کہ یہ 40 دن والا واقعہ کہاں پر لکھا ہے؟ پڑھنا چاہتے ہیں؟ پڑھنے کی ضرورت ہے. مجھ پر نہ یقین کیجئے, بائبل پر. اعمال کی کتاب اس کا پہلا باب نکالیں کہ یسوع مسیح اپنے شاگردوں کو نظر آتا رہا, ان سے ملتا رہا, ان کو سکھاتا رہا اور ان کو بتاتا رہا کہ تمہارا اس زمین پر مقصد کیا ہے. تمہارا اس زمین پر مقصد کیا ہے؟ اعمال کی کتاب اس کا پہلا باب. اعمال کی کتاب کو لکھنے والا, جسے رسولوں کے اعمال کہتے ہیں, اس کا لکھنے والا کون ہے, کسی کو پتا؟ اعمال کی کتاب کا لکھنے والا کسی کو پتا ہو؟ کوئی اور؟ اعمال کی کتاب کا لکھنے والا, اس کا مصنف کون ہے؟ لوکا طبیب. کون ہے؟ لوکا طبیب نے پہلی لکھی جو انجیل وہ کیا تھی؟ لوکا کی انجیل. پھر اس نے کیا لکھا؟ یہ دوسرا رسالہ, امالوں کا, امالوں رسولوں کے امال. سو لوکا طبیب نے امال کی کتاب لکھی, تو وہ اس حصے کو لکھتا ہے. میرے ساتھ دیکھیں, پہلی آیت سے آپ کے لیے پڑھوں گا. ایتھیوفلس میں پہلا رسالہ ان سب باتوں کے بیان میں تصنیف کیا جو یسوع شروع سے کرتا اور سکھاتا رہا. دوسری آیت, اس دن تک جب میں وہ معاف کیجیے گا اس دن تک جس میں وہ ان رسولوں کو, یہاں پر میرا رنگ جو نا اڑا ہوا ہے, تو کیا لکھا ہے آگے جی یہاں پر, لذب جنہیں اس نے, یہاں پر اس یو مٹا ہوا ہے, جنہیں اس نے چنا تھا روح القدس کے وسیلہ سے حکم دے کر اوپر اٹھایا گیا. اور تیسری آیت, اس نے دکھ سہنے کے بعد بہت سے ثبوتوں سے اپنے آپ کو ان پر زندہ ظاہر بھی کیا. اور آگے کیا لکھا ہے؟ چنانچہ وہ 40 دن تک انہیں نظر آتا رہا. یسوع مسیح 40 دن تک زمین پر رہا اور اپنے شاگردوں کو نصیحت کرتا رہا. اور یہ وہ شاگرد ہیں, جب یسوع مسیح ان کے ساتھ تھا تو وہ ڈر رہے تھے, وہ گھبراتے تھے. جب یسوع مسیح چلے گیا تو پھر بھی وہ ڈر رہے ہیں. घबरा रहे हैं, लेकिन यही शिगिर्द जो उसकी बातों को सुन रहे हैं, जैसे ही पाक रूह जमीन पर आएगा तो दलेरी के साथ वो गवाही देंगे और क्या कहेंगे कि जिस यसु मसीह को नासरी को तुमने ए इसराइलियो मसलूब किया वो खुदा के जोर में से होकर मुर्दों में से जी उठा है। पहला पैगाम पत्रस ने बड़ी दलेरी के साथ दिया और कई हजार लोग कलीसिया में आ शामिल हुए। सो यहां पर देखते हैं कि हम भी बहुत दफा डरते हैं, हम भी बहुत दफा घबराते हैं, हम भी घबराए रहते हैं कि हमारे साथ क्या होगा। शिगिर्द यसु मसीह को छोड़कर भागे, पत्रस ने यसु मसीह का इनकार किया, दूसरे शिगिर्दों ने यसु मसीह पर शक किया। इन सारे वाक्यात को हम पढ़ेंगे जानेंगे आहिस्ता आहिस्ता। लेकिन औरतें उस वक्त भी आज भी बढ़ चढ़कर खुदावंद के कलाम के लिए गवाही के लिए हिस्सा लेती हैं। सो यसु मसीह इस 40 दिन के वाक्या में 17 दफा, कितनी दफा? 17 दफा बाहवाला हम इन सारी बातों को पढ़ेंगे कि 40 दिन तक वो जमीन पर रहा, नजर आता रहा और यसु मसीह अपने शिगिर्दों को क्या मिलता है, बाइबल मुकद्दस 17 बार बताती है कि 17 दफा वो अपने लोगों पर जाहिर हुआ। आज हम एक हवाला पढ़ेंगे, मेरे साथ निकालें मत्ती मरकस की अंजील उसका 16वां बाप। यहां पर औरत है और आप सब इस औरत से वाकिफ हैं। हम अभी इस औरत का नाम पढ़ेंगे जो खुदावंद की गवाही में, खुदावंद से मोहब्बत करने में, उसकी ताबेदारी में। मरकस की अंजील उसका 16वां बाप उसकी 9 आय से, नौ आय से 11वीं आय तक देखेंगे। सबने निकाल लिया जी? मरकस की इंजील उसका 16वां बाप उसकी 9वीं आयत। ये वो हवाला है बाइबल में दर्ज किया गया कि 17 बार यसु मसीह जाहिर हुआ अपने शिगिर्दों में से। पहली बार वो मरियम मगदलीनी पर जाहिर हुआ और यहां पर लिखा है, हफ्ते के पहले रोज जब वो सवेरे जी उठा तो पहले मरियम मगदलीनी को जिसमें से उसने 7 बदरूहें निकाली थी दिखाई दिया। ये वो पहला वाक्या है औरतों में से अपने शिगिर्दों पर जाहिर होने से पहले। यसु मसीह किस पर जाहिर हुआ? मरियम मगदलीनी पर, जिसमें से यसु मसीह ने बदरूहें निकाली थी। और क्या कहा? उसने जाकर उसके साथियों को जो मातम करते और रोते थे खबर दी और उन्होंने ये सुनकर कि वो जीता है और उसने उसे देखा है यकीन ना किया। आज भी वैसे ही बहुत दफा माएं अपने बच्चों को हदायत करती हैं कि बेटा ये बात सच है, बच्चे नहीं मानते। बहुत दफा बीवियां अपने खामदों को कहती हैं कि गिरजे जाने की जरूरत है, आप भी वहां पर हो जैसे दूसरी बहन का खामद वहां पर था, जैसे दूसरे बच्चों का बाप वहां पर था, मैं भी चाहती हूं कि आप भी वहां पर हों, लेकिन यकीन नहीं करते। शिगिर्दों ने भी यहां पर यही किया, मरियम तूने देखा है? हो नहीं सकता, असी तो रोने पे, असी तो पेटदे पे यसु मसीह नूं कि ओह सानूं छड्ड के चले गया, ते तू कह रही है कि सानूं नजर आया वा। इसलिए ये वो पहला वाकया वा बाइबल च लिखिया गया कि यसु मसीह जिंदा वा ते वो अपने लोगां ते जाहिर होया। 17 दफा, किन्नी दफा? 17 दफा। ते जमीन ते किन्ने दिन रहा? 40 दिन तक। 40 दिन तक यसु मसीह जमीन ते रहा। कादे तो असी अगे जाके देखांगे, शिगिर्द खासकर पत्रस ते अपना कहंदे कि दूसरे शमाउन दा भरा जबदी दे बेटे जिहड़े मछेरे सी। बहुत दफा असी दिलगीर हो जाने, हौसला छड़ दिंदे आ। उन्होंने जो देखिया कि यसु मसीह नूं सलीब दे दिता वा, पहले ते ओह यसु मसीह दे नाल हर हर जगह, हर गांव, हर पिंड फिरदे रहे, अच्छे अच्छे काम मौजे देखते रहे, भुखियां नूं रोटी खवांदे नूं यसु देखते रहे, अन्नियां नूं अखां देंदिया देखते रहे, लंगड़ियां नूं चलाउंदिया देखते रहे। जिदा ही यसु मसीह उन्हां तों रुखसत होया, उन्होंने कहा छड्डो परे मसीही, जिंदगी बहुत दुखी आ, बहुत मुश्किलां दा काम आ, ਚਲੋ ਆਪਣਾ ਕਾਰੋਬਾਰ ਦੁਬਾਰਾ ਸ਼ੁਰੂ ਕਰੀਏ। ਇਹ ਵੀ ਹਵਾਲਾ ਅਸੀਂ ਪੜਾਂਗੇ। ਯਹੋਨਾ ਦੀ ਅੰਜੀਲ ਦੇ ਵਿੱਚ ਲਿਖਿਆ ਵਾ ਕਿ ਸਾਰੇ ਸ਼ਗਿਰਦ 11 ਦੇ 11 ਸ਼ਗਿਰਦ ਬੈਠੇ ਮੱਛੀਆਂ ਫੜਨ ਦੇ ਆ ਤੇ ਕੋਈ ਵੀ ਨਹੀਂ ਹੱਥ ਆਈ। ਮੱਛੀਆਂ ਫੜਨ ਦੇ ਸਾਰੀ ਰਾਤ ਖਾਪ ਗਏ ਤੇ ਦੂਸਰੇ ਕੰਢੇ ਤੋਂ ਆਵਾਜ਼ ਆਈ, ਉਹ ਭਾਈ ਉਹ ਇਧਰਲੀ ਸਾਈਡ ਤੇ ਨਹੀਂ, ਇਧਰਲੀ ਸਾਈਡ ਤੇ ਪਾਓ ਜਾਲ ਤੇ ਮੱਛੀ ਫੜ ਲਓਗੇ। ਉਹਨਾਂ ਨੇ ਕਿਹਾ ਅੱਛਾ ਲਿਆ ਬਈ, ਇਦਾਂ ਕਰਕੇ ਦੇਖ ਲੈਨੇ। ਕੀਤਾ ਤੇ ਜਾਲ ਫਟਣ ਤੇ ਆ ਗਿਆ, ਜਾਲ ਫਟਣ ਤੇ ਆ ਗਿਆ। ਬਹੁਤ ਦਫਾ ਅਸੀਂ ਵੀ ਜਦੋਂ ਆਪਣੀਆਂ ਜ਼ਿੰਦਗੀਆਂ ਚ ਨਾ ਉਮੀਦ ਹੋ ਜਾਂਦੇ ਆ, ਯਸੂ ਮਸੀਹ ਕਹਿੰਦਾ ਵਾ ਉਹ ਇਧਰ ਨੂੰ ਨਹੀਂ ਜਾਣਾ ਭਲਿਓ, ਐ ਨੂੰ ਜਾਣਾ ਵਾ ਤੇ ਬਰਕਤਾਂ ਹੀ ਬਰਕਤਾਂ ਵਾ। ਐ ਨੂੰ ਜਾਓਗੇ ਤੇ ਮੁਸੀਬਤਾਂ ਤੋਂ ਨੰਗਣ ਦੀ ਮੈਂ ਕੁਵਤ ਦਿਆਂਗਾ, ਐ ਨੂੰ ਜਾਓਗੇ ਤੇ ਮੈਂ ਨਾ ਉਮੀਦੀ ਚ ਉਮੀਦ ਪੈਦਾ ਕਰਾਂਗਾ। ਅਸੀਂ ਇਨਸਾਨ ਜਿਵੇਂ ਸ਼ਗਿਰਦ ਬੇ ਉਮੀਦ ਹੋ ਜਾਂਦੇ ਆ, ਅਸੀਂ ਵੀ ਹੋ ਜਾਂਦੇ ਕਿ ਨਹੀਂ? ਅਗਰ ਨਹੀਂ ਹੁੰਦੇ ਤੇ ਫਿਰ ਅਸੀਂ ਕੀ ਕਹਿੰਦੇ ਆਪਣੇ ਆਪ ਨਾਲ ਝੂਠ ਮਾਰਦੇ ਆ। ਮੈਂ ਬਹੁਤ ਦਫਾ ਘਬਰਾ ਜਾਣਾ, ਮੈਂ ਬਹੁਤ ਦਫਾ ਨਾ ਉਮੀਦ ਹੋ ਜਾਣਾ, ਮੈਂ ਬਹੁਤ ਦਫਾ ਡਰ ਜਾਣਾ ਕਿ ਯਾਰ ਖੁਦਾਇਆ ਇੱਥੇ ਕੀ ਬਣੇਗਾ। ਹੈਰਾਨ ਨਾ ਹੋਣਾ ਕਿ ਮੈਂ ਕਿਹਾ ਪਾਦਰੀ ਸਾਹਿਬ ਨੇ ਕਹਿਤਾ ਕਿ ਯਾਰ ਖੁਦਾਇਆ ਕੀ ਹੋਏਗਾ। ਖੁਦਾ ਸਾਨਾ ਰਿਸ਼ਤਾ ਚਾਹੁੰਦਾ ਵਾ, ਦੋਸਤ। ਯਸੂ ਮਸੀਹ ਨੇ ਕਿਹਾ ਤੁਮ ਮੇਰੇ ਦੋਸਤ ਹੋ, ਮੇਰੇ ਖਾਨਦਾਨ ਦੇ ਲੋਕ ਹੋ। ਇਸ ਲਈ ਸਾਨੂੰ ਖੁਦਾਵੰਦ ਯਸੂ ਮਸੀਹ ਦਾ ਯਕੀਨ ਕਰਨ ਦੀ ਜ਼ਰੂਰਤ ਆ ਕਿ ਜੋ ਕੁਛ ਉਹ ਕਹਿੰਦਾ ਉਹ ਕਰ ਸਕਦਾ ਵਾ, ਮਰੀਮ ਮਗਦਲੀਨੀ ਦੀ ਜ਼ਿੰਦਗੀ ਚ ਯਸੂ ਮਸੀਹ ਨੇ ਜੋ ਅਜੀਬ ਕੰਮ ਕੀਤਾ ਤੇ ਸਭ ਤੋਂ ਪਹਿਲੇ ਯਸੂ ਮਸੀਹ ਉੱਤੇ ਜ਼ਾਹਰ ਹੋਇਆ। ਕਿਤੇ ਜ਼ਾਹਰ ਹੋਇਆ? ਮਰੀਮ ਮਗਦਲੀਨੀ ਤੇ। ਤੇ ਉਹਨੇ ਕੀ ਕੀਤਾ? ਜਾ ਕੇ ਸ਼ਗਿਰਦਾਂ ਦੱਸਿਆ, ਯਕੀਨ ਨਹੀਂ ਕੀਤਾ। ਬਹੁਤ ਦਫਾ ਹਾਂਜੀ ਬਹੁਤ ਦਫਾ ਅਸੀਂ ਵੀ ਇਸੇ ਤਰ੍ਹਾਂ ਹੀ ਆ। ਕੋਈ ਸਾਨੂੰ ਦੱਸ ਦੇਵੇ ਕਿ ਯਸੂ ਮਸੀਹ ਆਹ ਕੁਛ ਕਰ ਸਕਦਾ, ਅਸੀਂ ਯਕੀਨ ਨਹੀਂ ਕਰਦੇ ਜਿੰਨੀ ਦੇਰ ਤੱਕ ਅਸੀਂ ਤੋਮਾ ਦੀ ਤਰ੍ਹਾਂ ਯਸੂ ਮਸੀਹ ਦੇ ਜ਼ਖਮਾਂ ਦੇ ਵਿੱਚ, ਸੁਰਾਖਾਂ ਦੇ ਵਿੱਚ ਹੱਥ ਪਾ ਕੇ ਦੇਖ ਨਾ ਲਈਏ, ਜਿੰਨੀ ਦੇਰ ਤੱਕ ਅਸੀਂ ਦੇਖ ਨਾ ਲਈਏ ਕਿ ਯਸੂ ਮਸੀਹ ਉਹ ਆਪਣਾ ਬਦਨ ਦਿਖਾ ਜਿਹਨੂੰ ਯਹੂਦੀਆਂ ਨੇ, ਰੋਮੀਆਂ ਨੇ ਕੀ ਕੀਤਾ? ਛੰਨੀ ਕਰ ਦਿੱਤਾ। ਅਸੀਂ ਬਹੁਤ ਦਫਾ ਦੇਖਣਾ ਚਾਹੁੰਦੇ ਹਾਂ, ਬਹੁਤ ਦਫਾ ਅਸੀਂ ਇਸੇ ਤਰ੍ਹਾਂ ਹੀ ਕਰਦੇ ਹਾਂ, ਨਹੀਂ 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 ਯਸੂ ਅਸੀਂ ਨਹੀਂ ਯਕੀਨ ਕਰਨਾ ਜਿੰਨੀ ਦੇਰ ਤੱਕ ਤੂੰ ਸਾਡੀ ਜ਼ਿੰਦਗੀ ਚ ਇਹ ਕੰਮ ਨਾ ਕੀਤਾ। ਬਜਾਏ ਇਹ ਕਹਿਣ ਦੇ ਯਸੂ ਮਸੀਹ ਤਮਾਮ ਦੁੱਖਾਂ ਦੇ ਵਿੱਚ ਤੂੰ ਸਾਡਾ ਵਫਾਦਾਰ ਖੁਦਾ ਵਾ। ਬਹੁਤ ਦਫਾ ਅਸੀਂ ਦੁਆ ਹੀ ਕਰਦੇ ਯਸੂ ਮਸੀਹ ਸਿਰਫ ਸਾਨੂੰ ਇਸ ਮੁਸ਼ਕਲ ਚੋਂ ਕੱਢ ਦੇ, ਬਾਕੀ ਸਭ ਖੈਰ ਆ। ਉਸ ਮੁਸ਼ਕਲ ਚੋਂ ਨਿਕਲਦੇ ਅੱਗੇ ਕੋਈ ਮੁਸ਼ਕਲ ਆਉਂਦੀ ਤੇ ਫਿਰ ਯਸੂ ਮਸੀਹ ਉਹ ਤੂੰ ਤੇ ਕਸ਼ਤੀ ਤੇ ਸੁੱਤਾ ਪਿਆ, ਸਾਡੀ ਤੈਨੂੰ ਫਿਕਰ ਹੀ ਨਹੀਂ। ਏਦਾਂ ਹੀ ਕਰਦੇ ਆ। ਸ਼ਗਿਰਦਾਂ ਦਾ ਇਹ ਹਾਲ ਸੀ, ਸਾਡਾ ਵੀ ਇਹ ਹਾਲ ਆ। ਤੇ ਕਿੰਨੀ ਦੇਰ ਤੱਕ ਰਹੇਗਾ? ਜਿੰਨੀ ਦੇਰ ਤੱਕ ਅਸੀਂ ਯਕੀਨ ਨਹੀਂ ਕਰਾਂਗੇ ਕਿ ਯਸੂ ਮਸੀਹ ਕੀ ਆ ਸਭ ਕੁਛ ਕਰਨ ਦੀ ਕੁਵਤ ਤੇ ਤਾਕਤ ਰੱਖਦਾ ਵਾ। ਯਸੂ ਮਸੀਹ ਬਹੁਤ ਹੀ ਧਾਨਾ ਪਿਆਰ ਕਰਦਾ ਵਾ, ਯਸੂ ਮਸੀਹ ਧਾਨਾ ਬਹੁਤ ਪਿਆਰ ਕਰਦਾ ਵਾ। ਤੇ ਇਸ ਲਈ ਉਹ ਕਹਿੰਦਾ ਮੇਰੀਆਂ ਗੱਲਾਂ ਨੂੰ ਸੁਣੋ। ਹਾਂਜੀ, ਯਸੂ ਮਸੀਹ ਕਹਿੰਦਾ ਕਿ ਮੈਨੂੰ ਪਤਾ ਵਾ, ਚੁਗਲੀਆਂ ਨਾ ਲਾਓ। ਇਸ ਲਈ ਇਸ ਹਵਾਲੇ ਚ ਕੀ ਲਿਖਿਆ? ਹਫਤੇ ਕੇ ਪਹਿਲੇ ਰੋਜ਼ ਜਬ ਉਹ ਸਵੇਰੇ ਜੀ ਉਠਾ ਤੋਂ ਪਹਿਲੇ ਮਰੀਮ ਮਗਦਲੀਨੀ ਕੋ ਜਿਸਮੇ ਸੇ ਉਸਨੇ ਸਾਤ ਬਦਰੂਹੇ ਨਿਕਾਲੀ ਥੀ ਦਿਖਾਈ ਦਿਆ। ਆਪਣੀ ਜ਼ਿੰਦਗੀ ਚ ਵੀ ਹਰ ਰੋਜ਼ ਯਸੂ ਮਸੀਹ ਦੀ ਆਵਾਜ਼ ਨੂੰ ਸੁਣਨ ਦੀ ਜ਼ਰੂਰਤ ਆ। ਉਹ ਸਾਡੇ ਦਿਲਾਂ ਦੇ ਦਰਵਾਜ਼ਿਆਂ ਤੇ ਖਟਖਟਾਉਣ ਦਿਆ ਵਾ। ਦਰਵਾਜ਼ਾ ਭਲਿਆ ਖੋਲ ਦੇ, ਦਰਵਾਜ਼ਾ ਭਲਿਆ ਖੋਲ ਦੇ ਦਰਵਾਜ਼ਾ। ਮੇਰੀ ਬੇਟੀ, ਮੇਰੇ ਬੇਟੇ, ਆਪਣੇ ਦਿਲ ਦੀਆਂ ਸਖਤੀਆਂ ਨੂੰ ਦੂਰ ਕਰ, ਮੈਨੂੰ ਆਪਣੇ ਦਿਲ ਚ ਜਗ੍ਹਾ ਦੇ ਤੇ ਮੇਰਾ ਯਕੀਨ ਕਰ। ਤੁਸੀਂ ਸਾਰੇ ਦੁੱਖ ਮੁਸੀਬਤ ਉਠਾਉਂਦੇ ਹੋ, ਮੈਨੂੰ ਪਤਾ, ਕਿਉਂਕਿ ਮੈਂ ਵੀ ਉਠਾਉਂਦਾ। ਇਹ ਦੁਨੀਆਂ ਦੇ ਵਿੱਚ ਜਿੰਨੀ ਦੇਰ ਤੱਕ ਸਾਡੀਆਂ ਸਾਹਾਂ ਚੱਲਦੀਆਂ ਵਾ, ਦੁੱਖ ਮੁਸੀਬਤ ਤਕਲੀਫਾਂ ਪਰੇਸ਼ਾਨੀਆਂ ਨਹੀਂ ਹਟਣੀਆਂ। ਜਿਸ ਤਰ੍ਹਾਂ ਅਸੀਂ ਕਰਾਂਦੇ ਹਾਂ, ਯਾਨੀ ਕਿ ਰੋਂਦੇ ਹਾਂ, ਪਿੱਟਦੇ ਕਿ ਖੁਦਾਵੰਦ ਕਦੋਂ ਤੂੰ ਆ ਜਾਵੇ, ਦੁੱਖ ਦਰਦ ਦੂਰ ਹੋ ਜਾਵੇ, ਇਸੇ ਤਰ੍ਹਾਂ ਇਸ ਦੁਨੀਆਂ ਦੇ ਜਾਨਵਰ ਹਰ ਇੱਕ ਚੀਜ਼ ਕੀ ਕਰਦੀ ਪਈ ਆ? ਕਰਾਉਂਦੀ ਪਈ ਆ। ਸਾਰੀ ਮਖਲੂਕ ਤੜਫਦੀ ਪਈ ਆ ਗੁਨਾਹ ਦੇ ਵਿੱਚ, ਇਸ ਅਬਦੀ, ਇਸ ਫਾਨੀ ਜਹਾਨ ਦੇ ਵਿੱਚ। ਕਿ ਉਸ ਅਬਦੀ ਜ਼ਿੰਦਗੀ ਨੂੰ, ਉਸ ਅਬਦੀ ਆਰਾਮ ਨੂੰ ਹਾਸਲ ਕਰੀਏ। ਇਹ ਵੀ ਹਵਾਲਾ ਵਾ, ਇਹ ਵੀ ਬਾਈਬਲ ਮੁਕੱਦਸ ਦੀ ਗੱਲ ਆ, ਨਾ ਕਿ ਸਿਰਫ ਬੰਦੇ ਬਲਕਿ ਜਾਨਵਰ। ਕਦੀ ਤੁਸੀਂ ਜਾਨਵਰਾਂ ਨਾਲ ਦੇਖਿਆ ਇੱਥੇ ਕਿੰਨਾ ਸਲੂਕ ਕਰਦੇ? ਰੇੜੀ ਵੀ ਭਰੀ ਹੁੰਦੀ ਖੋਤਾ ਰੇੜੀ, ਨਰਮੇ ਨਾਲ ਲਾ ਲਓ, ਸ਼ੀਟੀਆਂ ਨਾਲ ਲਾ ਲਓ। ਉਸ ਤੋਂ ਬਾਅਦ ਭਾਈ ਦੇ ਹੱਥ 'ਚ ਬਹੁਤ ਵੱਡਾ ਡੰਡਾ ਹੁੰਦਾ ਤੇ ਉਹ ਕਹਿੰਦਾ ਕਿ ਖੋਤੀ ਮੇਰੀ ਜਹਾਜ਼ ਬਣ ਜਾਵੇ। ਕੁੱਟ ਕੁੱਟ ਕੇ ਉਹਨੇ ਉੱਤੇ ਕੀ ਕਹਿੰਦੇ ਕਿ ਤਰਸ ਨਹੀਂ ਖਾਣਾ, ਤਰਸ ਨਹੀਂ ਖਾਣਾ। ਜਾਨਵਰਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਹੁੰਦਾ? ਬਹੁਤ ਭੈੜਾ। ਜਾਨਵਰਾਂ ਦੇ ਬਾਰੇ ਥੋੜਾ ਦੇਖਣਾ ਚਾਹੁੰਦੇ ਹੋ? ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨਾਲ ਅੱਛਾ ਸਲੂਕ ਕਰਦੇ ਆ। ਲੇਕਿਨ ਗੱਲ ਕੀ ਕਰਨ ਦਾ ਮਕਸਦ ਆ ਕਿ ਅਸੀਂ ਸਾਰੇ ਦੁੱਖ ਉਠਾ ਰਹੇ ਹਾਂ, ਸਾਰੇ ਮੁਸੀਬਤ 'ਚ ਹਾਂ, ਸਾਰੇ ਪਰੇਸ਼ਾਨੀਆਂ ਦਾ, ਸਾਰੇ ਇਮਤਿਹਾਨਾਂ ਦਾ ਸਾਹਮਣਾ ਕਰਦੇ ਹਾਂ। ਇਹ ਉਨੀ ਦੇਰ ਤੱਕ ਰਹਿਣਗੇ ਜਿੰਨੀ ਦੇਰ ਤੱਕ ਯਿਸੂ ਮਸੀਹ ਦੁਬਾਰਾ ਨਹੀਂ ਆ ਜਾਂਦਾ। ਇਸ ਲਈ ਸਾਨੂੰ ਉਮੀਦ ਕਿਤੇ ਰੱਖਣ ਦੀ ਜ਼ਰੂਰਤ ਆ ਕਿ ਯਿਸੂ ਮਸੀਹ ਆਏਗਾ, ਤੇ ਫਿਰ ਉਹ ਗੀਤ ਅਸੀਂ ਗਾਣਾ ਵਾ ਜਿਹੜਾ ਅਸੀਂ ਗਾਉਂਦੇ ਹਾਂ, ਹਵਾ 'ਚ ਉੱਡ ਜਾਣਾ ਹੈ, ਯਿਸੂ ਨੇ ਜਦੋਂ ਆਉਣਾ ਹੈ। ਤੇ ਫਿਰ ਕੀ, ਨਾ ਆਂਸੂ ਹੋਣਗੇ, ਨਾ ਰੋਣਾ ਹੋਏਗਾ, ਨਾ ਸਾਨੂੰ ਕਹਿੰਦੇ ਕਿ ਕੋਈ ਪਰੇਸ਼ਾਨੀ ਹੋਏਗੀ, ਨਾ ਕੋਈ ਖੌਫ ਹੋਏਗਾ, ਨਾ ਮਰਨ ਦਾ, ਨਾ ਖਾਣ ਦਾ, ਨਾ ਪੀਣ ਦਾ, ਨਾ ਉੱਠਣ ਦਾ, ਨਾ ਬੈਠਣ ਦਾ, ਨਾ ਸੌਣ ਦਾ, ਨਾ ਆਪਣੀਆਂ ਚੀਜ਼ਾਂ ਸਾਂਭਣ ਦਾ, ਕਿਸੇ ਸ਼ੈ ਦੀ ਫਿਕਰ ਨਹੀਂ ਹੋਏਗੀ, ਕਿਉਂਕਿ ਉਦੋਂ ਗੁਨਾਹ ਨਹੀਂ ਹੋਏਗਾ। ਇਸ ਲਈ ਇਸ ਦੁਨੀਆਂ ਦੇ ਵਿੱਚ ਗੁਨਾਹ ਦੁਨੀਆਂ ਨਾਲ ਭਰੀ ਪਈ ਆ। ਇਸ ਲਈ ਸਾਡੀ ਉਮੀਦ ਕੀ ਆ? ਯਿਸੂ ਮਸੀਹ, ਯਿਸੂ ਮਸੀਹ ਨੂੰ ਮੰਨਾਂਗੇ, ਯਕੀਨ ਕਰਾਂਗੇ ਤੇ ਅਸੀਂ ਬਰਕਤਾਂ ਪਾਈ ਜਾਵਾਂਗੇ ਇਹਨਾਂ ਤਮਾਮ ਦੁੱਖਾਂ ਦੇ ਵਿੱਚ ਵੀ। ਫਿਰ ਅਸੀਂ ਗਾਣ ਵਾਲੇ ਬਣਾਂਗੇ, ਖਾ ਮੌਤ ਕੇ ਸਾਇਆ ਕੀ ਵਾਦੀ ਮੇ ਸੇ ਮੇਰਾ ਗੁਜ਼ਰ ਹੋ, ਮੈਂ ਕਿਸੀ ਬਲਾ ਸੇ ਨਹੀਂ ਡਰੂੰਗਾ। ਮੌਤ ਦੇ ਸਾਇਆ ਦੀ ਵਾਦੀ, ਯਾਨੀ ਕਿ ਉਸ ਵਸਤੀ, ਉਸ ਪਹਾੜਾਂ ਦੇ ਵਿੱਚੋਂ ਲੰਘਣਾ ਵੀ ਹੋਏਗਾ, ਲੇਕਿਨ ਮੈਂ ਨਹੀਂ ਡਰਾਂਗਾ, ਕਿਉਂਕਿ ਖੁਦਾਵੰਦ ਤੂੰ ਸਾਡੇ ਨਾਲ ਆ। ਖੁਦਾਵੰਦ ਨੇ ਕਿਤੇ ਵੀ ਨਹੀਂ ਕਿਹਾ ਕਿ ਮੈਂ ਤੁਹਾਡੇ ਦੁੱਖਾਂ ਨੂੰ ਦੂਰ ਕਰ ਦਾਂਗਾ ਜਿੰਨੀ ਦੇਰ ਤੱਕ ਤੁਸੀਂ ਇਸ ਜ਼ਮੀਨ ਤੇ ਹੋ, ਕਿਤੇ ਵੀ ਨਹੀਂ ਕਿਹਾ। ਉਹਨੇ ਕਿਹਾ ਕਿ ਮੈਂ ਤੁਹਾਡੇ ਦੁੱਖਾਂ 'ਚ ਤੁਹਾਨੂੰ ਇਤਮਨਾਨ ਦਾਂਗਾ, ਤੁਹਾਡੀਆਂ ਪਰੇਸ਼ਾਨੀਆਂ 'ਚ ਤੁਹਾਨੂੰ ਹੌਸਲਾ ਫਜ਼ਾਈ ਦਿਆਂਗਾ। ਇਸ ਲਈ ਆਓ ਅਸੀਂ ਉਸ ਖੁਦਾ ਦੇ ਹਜ਼ੂਰ ਚੁੱਕੀਏ ਤੇ ਉਹਦਾ ਸ਼ੁਕਰ ਕਰੀਏ ਕਿ ਉਹ ਮੁਰਦਿਆਂ 'ਚੋਂ ਜੀ ਉੱਠਿਆ ਵਾ, ਤੇ ਜਿਹੜੇ ਅਸੀਂ ਉੱਤੇ ਯਕੀਨ ਕਰਦੇ ਹਾਂ ਸਾਨੂੰ ਵੀ ਉਹ ਮੁਰਦਿਆਂ 'ਚੋਂ ਜ਼ਿੰਦਾ ਕਰਨ ਦੀ ਕੁਵਤ ਤੇ ਤਾਕਤ ਦਿੰਦਾ ਵਾ, ਤੇ ਸਾਨੂੰ ਵੀ ਉਹ ਮੁਰਦਿਆਂ 'ਚੋਂ ਜ਼ਿੰਦਾ ਕਰਨ ਦੀ ਕੁਵਤ ਦੇਵੇਗਾ, ਤੇ ਸਾਨੂੰ ਵੀ ਉਹ ਮੁਰਦਿਆਂ 'ਚੋਂ ਜ਼ਿੰਦਾ ਕਰੇਗਾ। ਆਓ ਅਸੀਂ ਖੁਦਾ ਦੇ ਹਜ਼ੂਰ ਚੁੱਕੀਏ। ਆਸਮਾਨੀ ਬਾਪ, ਅਸੀਂ ਤੇਰਾ ਸ਼ੁਕਰ ਕਰਦੇ ਹਾਂ ਤੇਰੇ ਇਸ ਕਲਾਮ ਲਈ, ਜਿਸ ਤਰ੍ਹਾਂ ਮਰੀਮ ਮਗਦਲੀਨੀ ਤੇ ਤੂੰ ਜ਼ਾਹਰ ਹੋਇਆ ਖੁਦਾਵੰਦ, ਸਾਨੂੰ ਸਾਰਿਆਂ ਨੂੰ ਵੀ ਖੁਦਾਵੰਦ ਦੱਸਣ ਦੀ ਕੁਵਤ ਤੇ ਤਾਕਤ ਦੇ, ਬੇਸ਼ੱਕ ਕੋਈ ਯਕੀਨ ਕਰੇ ਜਾਂ ਨਾ ਕਰੇ, ਸਾਨੂੰ ਖੁਦਾਵੰਦ ਆਪਣੀ ਗਵਾਹੀ ਦੇਣ ਲਈ ਇਸਤੇਮਾਲ ਕਰ। ਯਿਸੂ ਮਸੀਹ ਦੇ ਨਾਮ 'ਚ ਇਹ ਦੁਆ ਮੰਗਦੇ ਹਾਂ, ਆਮੇਨ।